ਸਲੋਕ ਮਹੱਲਾ ਤੀਜਾ। ਬਿਣ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸਹਿਸਾਰ। 646 ਅੰਕ 'ਤੇ ਫਰਮਾਉਂਦੇ ਆ ਕਿ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਾਰੇ ਭਟਕਦੇ ਹੀ ਫਿਰਦੇ ਨੇ। ਹਰ ਰੋਜ਼ ਸੰਸਾਰ ਦੇ ਵਿੱਚ ਜੱਗ ਤੋਂ ਭਾਵ ਜੀਵਾਂ ਨੂੰ ਘਾਟਾ ਹੀ ਪੈ ਰਿਹਾ, ਤੋਟਾ। ਮਨਮੁੱਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ। ਮਨਮੁੱਖਾਂ ਵਾਲੇ ਕਰਮ ਕਮਾਉਂਦੇ ਆ, ਹਉਮੈ ਵਿੱਚ ਲੱਗਣ ਕਰਕੇ ਗੁਬਾਰ ਛਾਇਆ ਪਿਆ, ਗਾੜਾ ਅੰਧਕਾਰ, ਘੁੱਪ, ਹਨੇਰਾ ਛਾਇਆ ਪਿਆ। ਸਮਝਾਇਆ ਵੀ ਨਹੀਂ ਸਮਝ ਸਕਦੇ, ਮੈਂ ਬਸ ਇੰਨੀ ਮੈਂ ਆ ਵੀ ਓਵਰਲੋਡ ਹੀ ਆ ਕੰਮ, ਬਾਹਲੀ ਜ਼ਿਆਦਾ ਮੈਂ ਚੜ੍ਹੀ ਹੋਈ, ਗੁਬਾਰ ਚੜ੍ਹਿਆ ਹੋਇਆ। ਖੜ ਕੇ ਸੁਣ ਤਾਂ ਲਓ ਗੱਲ, ਕਹਿੰਦਾ ਅਸੀਂ ਸੁਣਨੀ ਨਹੀਂ ਗੱਲ, ਕਿਉਂਕਿ ਸਾਡੇ 'ਚ ਤਾਂ ਪਹਿਲਾਂ ਹੀ ਇੰਨਾ ਭਰਿਆ ਪਿਆ ਹੰਕਾਰ, ਸਾਡੇ 'ਚ ਤਾਂ ਇੱਕ ਰੱਤੀ ਮਾਤਰ ਵੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਗੁਰਮੁਖ ਜਿਹੜੇ ਬੰਦੇ ਨੇ ਉਹ ਗੁਰਾਂ ਦੁਆਰੇ ਉਪਦੇਸ਼ ਦੀ ਵਿਚਾਰ ਕਰਕੇ ਨਾਮ ਅੰਮ੍ਰਿਤ ਨੂੰ ਪੀਣਾ ਕਰਦੇ ਆ, ਉਹੀ ਨਾਮ ਨੂੰ ਪੀਂਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ, ਉਹ ਉਪਦੇਸ਼ ਲੈ ਕੇ ਵਿਚਾਰ ਕਰਦੇ ਪਹਿਲਾਂ। ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਆਂਦਿਨ ਉਸਤਤ ਹੋਵੈ। ਗੁਰਮੁਖ ਸੁਤੇ ਹੀ ਜਾਗਦਾ ਅਤੇ ਸੁਤੇ ਸਿੱਧੀ ਸੌਂਦਾ, ਭਾਵ ਕਹਿਣ ਤੋਂ ਜੋ ਕੋਈ ਵੀ ਕਰਤੱਵ ਕਰਨ ਤੋਂ ਰਹਿਤ ਹੈ। ਗੁਰਮੁਖ ਹੁੰਦਾ ਸਹਿਜੇ, ਹੁੰਦਾ ਗਿਆਨ ਵਿੱਚ ਜਾਗਦਾ। ਗੁਰਮੁਖ ਗਿਆਨ ਵਿੱਚ ਜਾਗਦਾ, ਸਹਿਜੇ ਹੀ ਸ਼ਾਂਤੀ ਰੂਪ 'ਚ ਨੀਂਦ ਵਿੱਚ ਸੌਂਦਾ ਗੁਰਮੁਖ। ਗੁਰਮੁਖ ਰਾਤ ਦਿਨੇ ਹਰੀ ਪਰਮੇਸ਼ੁਰ ਦੀ ਉਸਤਤੀ ਵਿੱਚ ਹੀ ਤਤਪਰ ਹੋਇਆ ਰਹਿੰਦਾ, ਉਸਤਤੀ ਕਰਨੀ ਹੈ। ਜੇ ਸੁੱਤਾ ਪਿਆ ਵੀ ਉੱਠ ਖੜੋ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ। ਮਨਮੁੱਖ ਭਰਮੈ ਸਹਿਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਅਤੇ ਜਿਹੜੇ ਮਨਮੁੱਖ ਬੰਦੇ ਨੇ ਉਹ ਭਰਮ ਅਤੇ ਸੰਸਿਆ ਵਿੱਚ ਪਏ ਹੋਏ ਤਤਪਰ ਨੇ, ਬਸ ਸੁੱਤਾ ਤਾਂ ਵੀ ਸੰਸਾ, ਜਾਗਦਾ ਤਾਂ ਵੀ ਸੰਸਾ। ਹਿਰਦੇ ਅੰਦਰ ਚਿੰਤਾ ਹੋਣ ਕਰਕੇ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ, ਟਿਕਾਅ ਵੀ ਨਹੀਂ ਆਉਂਦਾ ਹਿਰਦੇ 'ਚ, ਫਿਰ ਪਰਦੱਖ ਨੀਂਦ ਵੀ ਨਹੀਂ ਆਉਂਦੀ। ਜਦੋਂ ਹਿਰਦੇ ਹੀ ਤੜਫੀ ਜਾਂਦਾ, ਅੰਦਰੋਂ ਮਨ ਤੜਫੀ ਜਾਂਦਾ ਹੈ, ਤਾਂ ਨੀਂਦ ਕਿੱਥੋਂ ਆਉਣੀ, ਸ਼ਾਂਤੀ ਤਾਂ ਹੈ ਨਹੀਂ ਅੰਦਰ। ਗਿਆਨੀ ਜਾਗ ਹੈ ਸਵੈ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਗਿਆਨਵਾਨ ਬੰਦਾ ਸੁਭਾਵਕ ਹੀ, ਸੁਭਾਏ ਹੁੰਦਾ ਪ੍ਰੇਮ ਪੂਰਵਕ, ਜਿਹੜਾ ਨਾ ਗਿਆਨ ਅਵਸਥਾ ਜਾਗਦਾ ਅਤੇ ਸੁਭਾਵਕ ਹੀ ਗਿਆਨ ਵਿੱਚ ਸੌਂਦਾ, ਸਥਿਤ ਹੁੰਦਾ। ਮਹਾਰਾਜ ਕਥਨ ਕਰਦੇ ਆ, ਪਰਮੇਸ਼ੁਰ ਦੇ ਨਾਮ ਵੀ ਜਿਹੜਾ ਰੰਗਿਆ ਉਹਦੇ ਤੋਂ ਮੈਂ ਕੁਰਬਾਨ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਪੌੜੀ ਸੇ ਹਰ ਨਾਮ ਤੇ ਆਵ ਹੈ ਜੋ ਹਰ ਰੱਤਿਆ। ਉਹ ਜੀਵ ਹਰੀ ਨਾਮ ਨੂੰ ਧਿਆਉਂਦੇ ਜੋ ਹਰੀ ਨਾਮ ਦੇ ਵਿੱਚ ਤਦਾਕਾਰ ਹੋਏ ਨੇ, ਰਚੇ ਮਿਚੇ ਨੇ, ਜਿਨ੍ਹਾਂ ਦਾ ਮਨ ਉਹਦੇ 'ਚ ਲੱਗਿਆ ਹੋਇਆ। ਹਰ ਇੱਕ ਧਿਆਵ ਹੈ ਇੱਕੋ ਹਰ ਸੱਤਿਆ। ਇੱਕੋ ਇੱਕ ਹਰੀ ਨੂੰ ਧਿਆਉਂਦੇ ਆ ਉਹ, ਕਿਉਂਕਿ ਇੱਕ ਹਰੀ ਪਰਮੇਸ਼ੁਰ ਹੀ ਸੱਤਿਆ ਤੋਂ ਭਾਵ ਸੱਤਵਾਦੀ ਹੈ, ਸੱਚਾ ਹੈ। ਇੱਕ ਪਰਮੇਸ਼ੁਰ ਹੀ ਸੱਚਾ, ਹੋਰ ਤਾਂ ਸਾਰਾ ਕੁਝ ਕਹਿੰਦੇ ਝੂਠ ਹੀ ਝੂਠ ਹੈ। ਹਰ ਇੱਕੋ ਵਰਤਾ ਇੱਕੋ ਇੱਕੋ ਉਤਪੱਤਿਆ। ਇੱਕੋ ਇੱਕ ਹਰੀ ਸਾਰੇ ਵਰਤ ਰਿਹਾ, ਜੋ ਇੱਕ ਹਰੀ ਸਾਰਿਆਂ ਦੀ ਉਤਪਤੀ ਕਰਨ ਵਾਲਾ ਹੈ। ਜੋ ਹਰ ਨਾਮ ਤੇ ਆਵ ਹੈ ਤਿੰਨ ਡਰ ਸੱਟ ਕੱਤਿਆ। ਜੋ ਜਿਹੜੇ ਜੀਵ ਨੇ ਹਰੀ ਨਾਮ ਨੂੰ ਧਿਆਉਂਦੇ ਆ, ਉਹਨਾਂ ਨੇ ਜਮਾਂ ਦਾ ਡਰ ਜਿਹੜਾ ਸੀ ਸੱਟ ਕੱਤਿਆ, ਉਹ ਸੁੱਟ ਦਿੱਤਾ। ਉਹਨਾਂ ਨੇ ਜਮਦੂਤਾਂ ਦਾ ਜਿਹੜਾ ਡਰ ਸੀ, ਹੁਣ ਉਹ ਜਮਦੂਤਾਂ ਦੇ ਡਰ ਹੇਠ ਨਹੀਂ ਰਹਿੰਦੇ। ਗੁਰਮਤੀ ਦੇਵ ਆਪ ਗੁਰਮੁਖ ਹਰ ਜਪਿਆ। ਸੋ ਜਿਸ ਗੁਰਮੁਖ ਨੂੰ ਹਰੀ ਆਪ ਗੁਰਸਿੱਖਿਆ ਦਿੰਦੇ ਨੇ ਕਿਰਪਾ ਕਰਕੇ, ਹਰੀ ਨੇ ਕਿਹੜਾ ਬਾਹਰੋਂ ਆ ਕੇ ਸਿੱਖਿਆ ਦੇਣੀ, ਹਰੀ ਤਾਂ ਅੰਦਰ ਹੀ ਬੈਠੇ ਨੇ। ਜਦੋਂ ਆਪ ਕਿਰਪਾ ਕਰਕੇ ਪ੍ਰੇਰਣਾ ਦੇ ਦਿੰਦੇ ਅੰਦਰੋਂ, ਕਹਿੰਦੇ ਉਹਨੇ ਹੀ ਹਰੀ ਨੂੰ ਜਪਿਆ, ਅੰਦਰੋਂ ਆਪੇ ਹੀ ਪ੍ਰੇਰਣਾ ਜੀ ਹੋ ਜਾਂਦੀ ਹੈ, ਆਪੇ ਹੀ ਮਨ ਮੰਨ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਨ ਨੂੰ, ਬਾਣੀ ਪੜ੍ਹਨ ਨੂੰ, ਅੰਮ੍ਰਿਤ ਛਕਣ ਨੂੰ। ਸੋ ਵਿਛਾ ਸੋ ਵਿਚਾਰਨਾ ਤੁਹਾਨੂੰ ਮਾਨਸਾ, ਆਪੇ ਹੀ ਸ਼ੁਰੂ ਹੋ ਜਾਂਦਾ ਸਭ ਕੁਛ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨਾ ਆਇਓ ਜਿਤ ਕਿਛ ਸੋਝੀ ਪਾਏ। ਇਹ ਜੀਵ ਦੇ ਹਿਰਦੇ ਅੰਦਰ ਕਹਿੰਦੇ ਪਰਮੇਸ਼ੁਰ ਦਾ ਗਿਆਨ ਨਹੀਂ ਆਇਆ, ਜਿਸ ਗਿਆਨ ਦੁਆਰਾ ਕੋਈ ਇਹਨੂੰ ਸੋਝੀ ਪਾਉਣੀ ਸੀਗੀ, ਸੋ ਉਹ ਗਿਆਨ ਆਇਆ ਨਹੀਂ ਹਲੇ। ਵਿਣ ਡਿੱਠਾ ਕਿਆ ਸਾਲ ਆਹੀ ਹੈ, ਅੰਧਾ ਅੰਧ ਕਮਾਏ। ਵਿਣ ਡਿੱਠਾ ਹੁੰਦਾ ਦੇਖੇ ਤੋਂ ਬਿਨਾਂ, ਆਸਤਕ ਭਾਵਨਾ ਧਾਰੇ ਬਿਨਾਂ ਕੀ ਸਲਾਉਣਾ। ਅੰਨਾ ਬੰਦਾ ਅੰਧਤਾਈਆਂ ਵਾਲੇ ਕਰਮਾਂ ਨੂੰ ਕਮਾਉਂਦਾ। ਇਹ ਪਹਿਲਾਂ ਵੀ ਆਇਆ ਸੀ ਅੱਖਰ, ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਵੀ ਇਹ ਬਖਸ਼ਿਸ਼ ਕੀਤਾ ਸੀ। ਵਿਣ ਡਿੱਠਾ ਕਿਆ ਸਾਲ ਆਹੀ ਹੈ, ਦੇਖੇ ਤੋਂ ਬਿਨਾਂ, ਕਹਿਣ ਤੋਂ ਭਾਵ ਕੇ ਆਸਤਕ ਭਾਵਨਾ ਹੁੰਦੀ ਕਿ ਵਾਹਿਗੁਰੂ ਕੋਲ ਹੀ ਹੈ ਮੇਰੇ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਕੋਲ ਸਮਝਣਾ, ਮੇਰੇ ਹਿਰਦੇ 'ਚ ਹੈ, ਮੇਰੇ ਬਾਹਰ ਹੈ, ਵਿਆਪਕ ਰੂਪ ਵਿੱਚ ਹੈ, ਇਉਂ ਜਾਣ ਕੇ ਕਹਿਣਾ। ਜਿਹੜੇ ਆਸਤਕ ਭਾਵਨਾ ਹੁੰਦੀ ਹੈ, ਇੱਕ ਹੁੰਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਤਾ ਨਹੀਂ ਹੈ ਕਿ ਨਹੀਂ ਹੈ, ਅੰਦਰ ਹੈ ਕਿ ਨਹੀਂ ਹੈ, ਬਾਹਰ ਹੈ ਕਿ ਨਹੀਂ ਹੈ, ਉਹੀ ਗੱਲਾਂ ਕਰੀ ਜਾਂਦੇ। ਚਲੋ ਕਰੀ ਜਾਂਦੇ ਹਾਂ ਵਾਹਿਗੁਰੂ ਵਾਹਿਗੁਰੂ, ਉਹ ਹੁੰਦਾ ਨਾਸਤਿਕ ਭਾਵਨਾ, ਨਾ ਆਸ ਤੱਕ, ਇਹ ਹੁੰਦਾ ਆਸ ਤੱਕ। ਆਸ ਤੱਕਣੀ ਕਿ ਵਾਹਿਗੁਰੂ ਕੋਲ ਹੀ ਆ। ਮਹਾਰਾਜ ਕਹਿੰਦੇ ਯਾਰ ਨਾਸਤਿਕ ਆ ਉਹਨਾਂ ਬੰਦਾ ਅੰਤਈਆਂ ਵਾਲੇ ਕਰਮਾਂ ਨੂੰ ਕਮਾਉਂਦਾ, ਕਿਹੜਾ ਰੱਬ ਕਿਹੜਾ ਦੇਖਦਾ, ਨਾਲੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਨਾਲੇ ਗੋਲਕ ਤੋਂ ਪੈਸੇ ਚੱਕ ਲਏ। ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ। ਮਹਾਰਾਜ ਕਥਨ ਕਰਦੇ ਵਾਹਿਗੁਰੂ ਦੇ ਸ਼ਬਦ ਹੁੰਦਾ ਹੁਕਮ ਨੂੰ ਪਛਾਣੀਏ ਨਾ ਤਾਂ ਮਨ ਵਿੱਚ ਹਰੀ ਦਾ ਨਾਮ ਆ ਕੇ ਫੇਰ ਵੱਸਦਾ ਹਿਰਦੇ 'ਚ। ਮਹੱਲਾ ਤੀਜਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸੋ ਇੱਕੋ ਹੀ ਬਾਣੀ ਹੈ ਪਰਮਾਤਮਾ ਦੀ, ਇੱਕੋ ਹੀ ਬ੍ਰਹਮ ਨਿਸ਼ਠੀ ਬ੍ਰਹਮ ਸਰੋਤੀ ਗੁਰੂ ਨੇ। ਸ਼ਬਦ ਹੁੰਦਾ ਬ੍ਰਹਮ ਦਾ, ਵਿਚਾਰ ਵੀ ਇੱਕੋ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਰੂਪੀ ਬਾਣੀ ਇੱਕੋ ਹੀ ਹੈ ਅਤੇ ਇੱਕੋ ਹੀ ਗੁਰੂ ਨਾਨਕ ਦੇਵ ਜੀ ਗੁਰੂ ਹੈ। ਆਪ ਦਸੇ ਸਰੂਪ ਗੁਰੂ ਗ੍ਰੰਥ ਸਾਹਿਬ ਸਮੇਤ ਸਮਝ ਲੈਣਾ। ਅਤੇ ਇੱਕ ਹੀ ਉਹਨਾਂ ਦੇ ਉਪਦੇਸ਼ ਦੀ ਵਿਚਾਰ ਹੈ, ਕੋਈ ਵੱਖਰੀ ਨਹੀਂ ਹੈ। ਇਹ ਨਹੀਂ ਕਿ ਉਹਨੇ ਵੱਖਰੀ ਕਹੀ, ਗੁਰੂ ਨੇ ਦੂਜੀ ਵੱਖਰੀ ਕਹੀ ਹੈ। ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ। ਨਾਮ ਰੂਪ ਸੌਦਾ ਵੀ ਸੱਚਾ ਅਤੇ ਸਤਸੰਗ ਰੂਪ ਹੱਟੀ ਵੀ ਸੱਚੀ ਹੈ ਅਤੇ ਸ਼ੁਭ ਗੁਣਾ ਰੂਪੀ ਰਤਨਾਂ ਦੇ ਜਿਹੜੇ ਭੰਡਾਰੇ ਆ ਮਹਾਤਮਾ ਦੇ ਅੰਤਹਿ ਕਰਨ, ਉਹ ਵੀ ਭਰੇ ਪਏ ਨੇ। ਗੁਰ ਕਿਰਪਾ ਤੇ ਭਾਈਆਂ ਨੂੰ ਜੇ ਦੇਵੈ ਦੇਵਣ ਹਾਰ। ਜੇ ਹੁਣ ਦੇਣ ਵਾਲਾ ਵਾਹਿਗੁਰੂ ਦੇਵੇ ਤਾਂ ਗੁਰਾਂ ਦੀ ਕਿਰਪਾ ਨਾਲ ਉਹ ਪ੍ਰਾਪਤ ਕਰ ਲਈਦਾ ਹੈ। ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਅਪਾਰ। ਅਪਾਰ ਪਰਮਾਤਮਾ ਦਾ ਨਾਮ ਰੂਪ ਸੱਚਾ ਸੌਦਾ ਜੀ ਨੇ ਖੱਟਿਆ, ਉਹਨੂੰ ਸਦਾ ਹੀ ਲਾਭ ਪ੍ਰਾਪਤ ਹੋਇਆ। ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀ ਆਵਣਹਾਰ। ਇਹ ਵਾਹਵੇ ਨਾਲ ਵੇਖ ਅਤੇ ਪ੍ਰਗਟਿਆ ਪੈਰ ਚਰਾਰਾ। ਇਉਂ ਇਹ ਨਹੀਂ ਕਹਿਣਾ ਵਿੱਖ ਵਿੱਚ ਅੰਮ੍ਰਿਤ ਪ੍ਰਗਟਿਆ, ਨਹੀਂ, ਵਿੱਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀ ਆਵਣਹਾਰ। ਪੱਪੇ ਨੂੰ ਵੀ ਦੇਖ ਲੈਣਾ ਕੀ ਲੱਗਿਆ, ਸਿਹਾਰੀ ਆ ਕਿ ਬਿਹਾਰੀ ਆ, ਨਹੀਂ ਤਾਂ ਪਿਆਵਣਹਾਰ ਹੀ ਕਹਿ ਜਾਂਦੇ ਆ। ਵਿੱਖ ਰੂਪ ਸੰਸਾਰ ਦੇ ਵਿੱਚ ਨਾਮ ਅੰਮ੍ਰਿਤ ਪ੍ਰਗਟਿਆ, ਪਰ ਪੂਰਬਲੇ ਕਰਮੀ ਅੰਮ੍ਰਿਤ ਦੇ ਪਿਲਾਉਣ ਵਾਲੇ ਨੇ। ਜੇ ਕਰਮ ਹੋਣ ਤਾਂ ਦੁਨੀਆਂ ਅੰਦਰ ਸਾਰਾ ਕੁਛ ਹੀ ਆ, ਮਾੜਾ ਚੰਗਾ ਸਭ ਪਿਆ। ਭਾਗਾਂ ਨਾਲ ਭਾਗਾਂ ਵਾਲੇ ਚਲੇ ਜਾਂਦੇ ਸਤਿਗੁਰਾਂ ਦੇ ਕੋਲ, ਅਤੇ ਮਾੜੇ ਕਰਮਾਂ ਕਰਕੇ ਮਾੜੇ ਪਾਸੇ ਲੋਕ ਚਲੇ ਜਾਂਦੇ ਨੇ। ਨਾਨਕ ਸੱਚ ਸਲਾਹੀ ਹੈ ਧਨ ਸਵਾਰਨ ਹਾਰ। ਹੁਣ ਮਹਾਰਾਜ ਜੀ ਕਥਨ ਕਰਦੇ ਸੱਚੇ ਵਾਹਿਗੁਰੂ ਨੂੰ ਸਲਾਹੁਣਾ ਕਰੋ, ਸਭ ਦੇ ਸਵਾਰਨ ਵਾਲਾ ਵਾਹਿਗੁਰੂ ਧਨਤਾ ਦੇ ਯੋਗ ਹੈ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੈ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵੈ। ਮਹਾਰਾਜ ਫਰਮਾਉਂਦੇ ਜਿਨ੍ਹਾਂ ਜੀਵਾਂ ਦੇ ਅੰਦਰ ਝੂਠ ਵਰਤਦਾ ਨਾ, ਉਹਨਾਂ ਨੂੰ ਸੱਚ ਬੋਲਣਾ ਜਾਂ ਸੱਚਾ ਨਾਮ ਜਪਣਾ ਭਾਉਂਦਾ ਹੀ ਨਹੀਂ, ਜਮਾ ਹੀ ਨਹੀਂ ਭਾਉਂਦਾ। ਜੇ ਕੋਈ ਸੱਚ ਨੂੰ ਬੋਲੇ ਤਾਂ ਝੂਠਾ ਬੰਦਾ ਕਹਿੰਦੇ ਜਲ ਜਾਵੇ, ਸੜ ਜਾਂਦਾ। ਜੇ ਕੋਈ ਸੱਚੀ ਬਾਣੀ ਬੋਲੇ ਨਾਮ ਜਪੇ, ਉਹ ਵੀ ਸੜ ਜਾਂਦਾ ਬੰਦਾ ਝੂਠਾ, ਉੱਥੇ ਵੀ ਸੱਚੀ ਗੱਲ ਨੂੰ ਸਹਾਰ ਨਹੀਂ ਸਕਦਾ। ਇਹ ਗੱਲ ਕਿਉਂ ਕਹਿਤੀ, ਉਹ ਸੋਚਦਾ ਖਾਲੀ ਮੈਨੂੰ ਹੀ ਕਹੀ ਹੈ। ਕਈ ਗੁਰੂ ਘਰ 'ਚ ਇਹ ਵੀ ਸੋਚ ਲੈਂਦੇ ਵੀ ਆਹ ਗੱਲ ਮੈਨੂੰ ਲਾ ਕੇ ਕਹੀ। ਇਹ ਤਾਂ ਸਾਰੀ ਦੁਨੀਆਂ ਦੀ ਡਿਕਸ਼ਨਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਭ ਇਕੱਲੇ ਇਕੱਲੇ ਜੀਵ ਬਾਰੇ ਦੱਸ ਦਿੰਦੇ ਨੇ। ਮਹਾਰਾਜ ਕੂੜਿਆਰੀ ਰੱਜੈ ਕੂੜ ਜਿਉਂ ਬਿਸਟਾ ਕਾਗ ਖਾਵਈ। ਕੂੜਿਆਰੀ ਹੁੰਦਾ ਝੂਠਾ ਬੰਦਾ, ਜਿਹੜਾ ਝੂਠ ਦੇ ਬੋਲਣ ਵਿੱਚ ਹੀ ਰੱਜਦਾ। ਜਿਵੇਂ ਕਾਂ ਨੂੰ ਆਦਤ ਗੰਦਗੀ ਖਾ ਕੇ ਰੱਜਦਾ, ਕਾਂ ਨੂੰ ਕੁਛ ਪਾ ਦਿਉ ਉਹ ਨਹੀਂ ਖਾਊਗਾ, ਜਿਹੜੀਆਂ ਚੰਗੀਆਂ ਚੀਜ਼ਾਂ ਨੇ ਕਪੂਰ ਪਾ ਦਿਉ ਭਾਵੇਂ ਕਪੂਰ ਨਹੀਂ ਖਾਂਦਾ। ਕਾਂ ਨੇ ਤਾਂ ਗੰਦਗੀ ਖਾਣੀ ਜਾ ਕੇ ਬੰਦੇ ਦੀ। ਜਿਸ ਹਰ ਹੋਏ ਕਿਰਪਾਲ ਸੋ ਨਾਮ ਤੇ ਆਵਈ। ਮਹਾਰਾਜ ਫਰਮਾਉਂਦੇ ਜਿਹਦੇ ਉੱਤੇ ਹਰੀ ਪਰਮੇਸ਼ਰ ਕਿਰਪਾਲੂ ਹੁੰਦਾ, ਉਹੀ ਜੀ ਵਾਹਿਗੁਰੂ ਵਾਹਿਗੁਰੂ ਜਪਦਾ, ਉਹੀ ਧਿਆਉਂਦਾ ਦਿਲ ਦੀ ਭਾਵਨਾ ਨਾਲ। ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲਹਿ ਜਾਵਈ। ਕਹਿੰਦੇ ਭਾਈ ਬੰਦਿਆ, ਗੁਰਾਂ ਦੁਆਰੇ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ ਕਰ ਰਹੇ ਜੀਵ ਤਾਂ ਝੂਠ ਅਤੇ ਪਾਪ ਰੂਪ ਮੈਲ ਦੇਰੀ ਲਹਿ ਜਾਵੇਗੀ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਕਰ ਆਣ। ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੋ ਇਸ ਪ੍ਰਕਾਰ ਜਿਹੜਾ ਸ਼ਬਦ ਫਰਮਾਨ ਹੋਇਆ ਹੈ, ਇਹਦਾ ਇਸ ਪ੍ਰਕਾਰ ਉਥਾਨਕ ਹੈ ਕਿ ਗੋਇੰਦਵਾਲ ਸਾਹਿਬ ਦੇ 'ਚ ਜਿਹੜੇ ਸ਼ੇਖ ਰਹਿੰਦੇ ਸੀ ਪਹਿਲਾਂ ਵੀ, ਇਹਨਾਂ ਦੇ ਇੱਕ ਸ਼ਬਦ ਆ ਚੁੱਕਿਆ। ਸੋ ਮਰਵਾਹਿਆਂ ਦੇ ਚੁੱਕੇ ਚੁਕਾਏ ਨਾ ਗੁਰੂ ਘਰ ਦੇ ਨਾਲ ਈਰਖਾ ਕਰਦੇ ਸੀ ਉਹ, ਹੁਣ ਚੁੱਕਣ ਵਾਲੇ ਜਿਹੜੇ ਉਹ ਅਲੱਗ ਹੁੰਦੇ ਨੇ, ਜ਼ਿਆਦਾ ਗੁਨਾਹਗਾਰ ਉਹ ਮਰਵਾਹੇ ਸਨ। ਜਦੋਂ ਸਿੱਖ ਲੰਗਰ ਵਾਸਤੇ ਬਿਆਸਾ ਨਦੀ ਤੋਂ ਪਾਣੀ ਭਰਨ ਜਾਂਦੇ, ਉਹ ਸ਼ੇਖ ਗੁਲੇਲੇ ਮਾਰ ਕੇ ਘੜੇ ਭੰਨ ਦਿੰਦੇ। ਸਿੱਖਾਂ ਨੇ ਜਾ ਕੇ ਮਹਾਰਾਜ ਕੋਲ ਬੇਨਤੀ ਕੀਤੀ ਇਹ ਸ਼ੇਖਾਂ ਦੇ ਲੜਕੇ ਆ, ਉਹ ਰੋੜੇ ਮਾਰ ਕੇ ਘੜੇ ਭੰਨ ਦਿੰਦੇ ਆ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਤੁਸੀਂ ਐਂ ਕਰੋ ਮਸਕਾਂ ਬਣਾ ਲਓ। ਉਹ ਚਮੜੇ ਦੀਆਂ ਮਸਕਾਂ ਜਿਹੀਆਂ ਬਣਾ ਕੇ ਪਾਣੀ ਭਰ ਕੇ ਲਿਆਉਣ ਲੱਗ ਪਏ। ਫਿਰ ਉਹ ਤੀਰ ਮਾਰ ਕੇ ਮਸਕਾਂ 'ਚ ਗਲੀ ਕਰ ਦਿਆ ਕਰਨ। ਫਿਰ ਬੇਨਤੀ ਕੀਤੀ, ਕਹਿੰਦੇ ਚਲੋ ਗਾਗਰਾਂ ਬਣਾ ਲਓ। ਉਹ ਗਾਗਰਾਂ ਬਣਾਈਆਂ, ਉਹ ਵੀ ਭੰਨਤੀਆਂ ਉਹਨਾਂ ਨੇ। ਉਹ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਆ ਕੇ ਬੇਨਤੀ ਕੀਤੀ। ਫਿਰ ਇੱਕ ਦਿਨ ਉਹਨਾਂ ਸ਼ੇਖਾਂ ਦਾ ਮੁਖੀ ਆਦਮੀ ਬਾਹਰ ਜਾਂਦਾ ਮਹਾਰਾਜ ਨੂੰ ਮਿਲਿਆ। ਫਿਰ ਮਹਾਰਾਜ ਨੂੰ ਰੋਕ ਕੇ ਸਮਝਾਇਆ, ਭਾਈ ਮਾੜੇ ਕੰਮ ਨਾ ਕਰਿਆ ਕਰੋ, ਸੇਖਾ ਚਾਓ ਚੱਕਿਆ ਚਾਓ ਆਇਆ, ਇਹੋ ਮਨ ਇਕਤ ਕਰ ਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਮਹਾਰਾਜ ਨੇ ਹੇ ਸ਼ੇਖ, ਸੋ ਇਸ ਪ੍ਰਕਾਰ ਚਾਓ ਚੱਕਿਆ ਚਾਓ ਆਇਆ, ਸੋ ਚਿਤ ਭਾਵ ਪੂਨਾ ਕਹਿੰਦੇ ਉਹ ਚੱਕਿਆ, ਉਹ ਚੱਕੇ ਠੱਗ ਮਰਵਾਇਆਂ ਦਾ ਚਾਓ ਆਇਆ, ਪ੍ਰੇਰਿਆ ਹੋਇਆ ਸਾਡੇ ਨਾਲ ਤੂੰ ਵੈਰ ਵਿਰੋਧ ਕਰਦਾ। ਉਹ ਤਾਂ ਮਰਵਾਹੇ ਤੈਨੂੰ ਪ੍ਰੇਰੀ ਜਾਂਦੇ ਨੇ ਤੁਹਾਡੇ ਨਾਲ ਦੇ ਵੀ ਸਾਰੇ, ਇਹ ਚੰਗਾ ਨਹੀਂ। ਤੈਨੂੰ ਚਾਹੀਦਾ ਮਨ ਨੂੰ ਨਾ ਇੱਕ ਸੋ ਗੁਰਾਂ ਦੇ ਘਰ ਵਿੱਚ ਲਿਆਉਣਾ ਕਰ, ਭਾਵ ਸ਼ਰਧਾ 'ਚ ਲਿਆ। ਉਪਦੇਸ਼ ਸੁਣੀ ਦਾ ਹੁੰਦਾ, ਮੂਰਖ ਬੰਦਾ ਇੱਕ ਉਹਦੇ ਮਗਰ ਨਹੀਂ ਲੱਗੀ ਦਾ ਹੁੰਦਾ। ਉਹ ਨਾਲ ਤਾਂ ਆਪ ਡੁੱਬਣਗੇ, ਨਾਲੇ ਤੈਨੂੰ ਡੁੱਬਣਗੇ। ਤੂੰ ਭਲਾ ਪੁਰਸ਼ ਹੈ, ਤੂੰ ਇਹੜ ਤੇਹੜ ਜਿਹਦੀ ਆਕੜ ਫਾਕੜ ਛੱਡ ਦੇ ਅਤੇ ਗੁਰਾਂ ਦਾ ਉਪਦੇਸ਼ ਪਛਾਣਨਾ ਕਰ। ਇਹ ਸੇਖਾਂ ਤੋਂ ਭਾਵ ਸਿੱਖਿਆ ਦੇ ਲੈਣ ਵਾਲੇ ਜਗਿਆਸੂ, ਤੈਨੂੰ ਵੀ ਤੂੰ ਵੀ ਸੁਣ ਲੈ ਕਿ ਤੈਨੂੰ ਚੌ ਚੱਕਿਆ, ਚਾਰੇ ਚੱਕਾਂ ਭਾਵ ਚਾਰੇ ਦੇਸ਼ਾਂ 'ਚ ਮਨ ਨੂੰ ਚੌ ਵਾਇਆ ਹੁੰਦਾ, ਭਟਕਾਇਆ ਹੋਇਆ। ਤੂੰ ਵੀ ਤੂੰ ਇਸ ਮਨ ਨੂੰ ਏਕਤਾ ਰੂਪੀ ਘਰ 'ਚ ਲਿਆਉਣਾ ਕਰ। ਇਹੜ ਹੁੰਦਾ ਇਹ ਦੇਹ ਅਧਿਆਸ, ਤੇਹੜ ਹੁੰਦਾ ਤਿੰਨੇ ਗੁਣ, ਇਹੜ ਹੁੰਦਾ ਇਹ ਜੋ ਤੇਹੜ ਹੈ ਨਾ, ਤਿੰਨ ਈਸ਼ਟਾਂ ਸੁੱਤ ਵਿੱਚ ਲੋਕ ਈਖਣਾ ਤੀਨੀ, ਇਹਨਾਂ ਨੂੰ ਛੱਡ ਦੇ ਅਤੇ ਗੁਰਾਂ ਦਾ ਜਗਿਆਸੂ ਤੂੰ ਵੀ ਉਪਦੇਸ਼ ਸੁਣ ਲੈ। ਇਕੱਲਾ ਉਹਨੂੰ ਨਹੀਂ ਕੀਤਾ, ਆਪਾਂ ਨੂੰ ਵੀ ਕੀਤਾ। ਫਿਰ ਕੀ ਕਰਨਾ ਚਾਹੀਦਾ? ਸਤਿਗੁਰ ਅੱਗੇ ਢਹਿ ਪਾਓ, ਸਭ ਕਿਛ ਜਾਣੈ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ। ਕਹਿੰਦੇ ਜਗਿਆਸੂ ਸਤਿਗੁਰਾਂ ਅੱਗੇ ਢਹਿ ਪਾ, ਚਰਨੀ ਪੈ ਜਾ, ਕਿਉਂਕਿ ਜਾਣੀ ਜਾਣ ਮਹਾਰਾਜ ਸਭ ਕੁਝ ਜਾਣਦੇ। ਤੂੰ ਬੁੱਧੀ ਦੀ ਆਸਾ ਅਤੇ ਆਸਾ ਇਸ ਲੋਕ ਦੇ ਪਦਾਰਥਾਂ ਦੀ, ਮਨਸਾ ਹੁੰਦੀ ਵਾਸ਼ਨਾ ਪਰਲੋਕ ਦੇ ਪਦਾਰਥਾਂ ਦੀ, ਸਾੜਦੇ ਛੱਡਦੇ ਇਹਨੂੰ ਮਹਿਮਾਨ ਬਣ ਕੇ ਰਹਿ, ਪ੍ਰਾਹੁਣੇ ਵਾਂਗੂ ਦੁਨੀਆਂ 'ਚ ਰਹਿਣਾ ਕਰ। ਆਪਾਂ ਤਾਂ ਥੋੜ੍ਹੇ ਦਿਨ ਦੇ ਪ੍ਰਾਹੁਣੇ ਆ, ਕਿਉਂ ਜਾਣ ਕੇ ਰਹੀਦਾ ਹੁੰਦਾ ਦੁਨੀਆਂ 'ਚ। ਸਤਿਗੁਰੂ ਕਹਿ ਭਾਣੈ ਭੀ ਚੱਲੈ ਤਾਂ ਦਰਗ ਹੈ ਪਾਵ ਹੈ ਮਾਣ, ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿੱਗ ਪਹਿਨਣ ਤਿੱਗ ਖਾਣ। ਭੀ ਤੋਂ ਭਾਵ ਦਾ ਬੌੜੋ, ਫਿਰ ਸਤਿਗੁਰਾਂ ਦੇ ਭਾਣੇ ਮੰਨਣ ਵਿੱਚ ਚੱਲੇ ਤਾਂ ਤੂੰ ਦਰਗਾਹ ਵਿੱਚ ਸਤਿਕਾਰ ਪਾਏਗਾ, ਆਦਰ ਮਿਲੇਗਾ। ਮਹਾਰਾਜ ਕਥਨ ਕਰਦੇ, ਜਿਹੜੇ ਜੀਵ ਨਾਮ ਨੂੰ ਯਾਦ ਹੀ ਨਹੀਂ ਕਰਦੇ, ਉਹਨਾਂ ਦੇ ਜਿਹੜੇ ਕੱਪੜੇ ਗਹਿਣੇ ਪਹਿਰ ਨੂੰ ਤਰਕਾਰ ਹੈ ਉਹਨਾਂ ਨੂੰ, ਅਤੇ ਪਦਾਰਥ ਖਾਣ ਨੂੰ ਵੀ ਤਰਕਾਰ ਹੈ ਤੁਹਾਡੇ। ਮਹੱਲਾ ਤੀਜਾ, ਹਰ ਗੁਣ ਤੋਟ ਨਾ ਆਵੇ, ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮਹਿ ਰਹਿ ਸਮਾਏ। ਹਰੀ ਦੇ ਗੁਣਾਂ ਦਾ ਤੋਟਾ ਨਹੀਂ ਆਉਂਦਾ ਭਾਈ, ਅਤੇ ਹਰੀ ਦੇ ਗੁਣਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ। ਮਹਾਰਾਜ ਕਥਨ ਕਰਦੇ ਨੇ, ਗੁਰਮੁਖ ਜਨ ਜਿਹੜੇ ਆ, ਉਹ ਗੁਰਾਂ ਦੇ ਦੁਆਰਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਦੇ ਆ, ਅਤੇ ਗੁਣਾਂ ਵਾਲੇ ਪਰਮਾਤਮਾ ਵਿੱਚ ਸਮਾ ਜਾਂਦੇ ਨੇ। ਗੁਣ ਕਹਿੰਦੇ ਕਹਿੰਦੇ ਉਹਦੇ ਗੁਣਾਂ ਨੂੰ ਕਹਿੰਦੇ ਕਹਿੰਦੇ ਉਹਦਾ ਰੂਪ ਹੀ ਹੋ ਜਾਂਦੇ, ਵਿੱਚੇ ਹੀ ਲੀਨ ਹੋ ਜਾਂਦੇ ਨੇ। ਪੌੜੀ ਹਾਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਹਰੀ ਨੇ ਜੋ ਦੇਹ ਸਵਾਰੀ ਹੈ ਨਾ, ਹਾਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ, ਇਹਦੇ ਉੱਪਰ ਭਗਤੀ ਰੂਪੀ ਚੋਲੀ ਹੁੰਦੀ ਹੈ, ਕਸ਼ੀਦੇ ਨਾਲ ਕੱਢ ਕੇ ਪੈਦੀ ਕਰ, ਪਾ ਪੈਰ ਨਾ ਕਰ। ਸੋ ਇਹ ਹੰਸ ਅਵਤਾਰ ਦੀ ਜੋ ਉਪਾਸ਼ਨਾ ਕਰਨੀ ਹੈ, ਚਿੱਟਾ ਰੇਸ਼ਮ ਹੈ। ਇਸ ਪ੍ਰਕਾਰ ਰਾਮਚੰਦਰ ਜੀ ਜੋ ਉਪਾਸ਼ਨਾ ਕਰਨੀ ਹੈ, ਲਾਲ ਰੇਸ਼ਮ ਹੈ। ਕ੍ਰਿਸ਼ਨ ਜੀ ਮਹਾਰਾਜ ਜੀ ਉਪਾਸ਼ਨਾ ਕਰਨੀ ਹੈ, ਇਹ ਪੀਲਾ ਰੇਸ਼ਮ ਹੈ। ਅਤੇ ਨੇਕ ਕਲੰਕ ਅਵਤਾਰ ਦੀ ਉਪਾਸ਼ਨਾ ਕਰਨੀ ਹੈ, ਕਾਲਾ ਰੇਸ਼ਮ ਹੈ। ਅਤੇ ਗੁਰੂ ਨਾਨਕ ਦੇਵ ਜੀ ਆਦਿ ਦਸਾਂ ਪਾਤਸ਼ਾਹ ਜੋ ਉਪਾਸ਼ਨਾ ਕਰਨੀ, ਇਹ ਸਿਲਮਾ ਸਤਾਰਾ ਹੈ। ਇਸੇ ਗੱਲ ਨੂੰ ਦੂਜੀ ਪੰਕਤੀ ਸਪਸ਼ਟ ਕਰਦੇ, ਕਿਉਂਕਿ ਸਿਲਮਾ ਸਤਾਰਾ ਸਭ ਤੋਂ ਟੌਪ 'ਤੇ ਹੁੰਦਾ। ਇਸ ਕਰਕੇ ਕਹਿੰਦੇ ਹੁਣ ਕਲਯੁੱਗ ਹੈ, ਕਲਯੁੱਗ ਦੇ ਵਿੱਚ ਗੁਰੂ ਕਾ ਸਿੱਖ ਬਣ ਜਾ। ਸਾਰਿਆਂ ਨੂੰ ਵੀ ਹੁਕਮ ਕੀਤਾ ਮਹਾਰਾਜ ਨੇ ਕਿ ਦੇਖੋ ਕਲਯੁੱਗ ਦੇ ਵਿੱਚ ਨਾਮ ਹੀ ਸ਼੍ਰੋਮਣੀ ਪਰਮੇਸ਼ਰ ਆਪ ਆਏ ਹੋਏ ਨੇ। ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ, ਭਗਤੀ ਕਰਕੇ ਇਹਨੂੰ ਕੱਢ ਚੰਗੀ ਤਰ੍ਹਾਂ, ਉੱਤੇ ਪਵ ਕਢਾਈ ਭਗਤੀ ਦੀ ਕਰ, ਸਿਲਮੇ ਸਤਾਰੇ ਦੀ। ਹਰ ਪਾਠ ਲੱਗਾ ਅਧਕਾਈ, ਬਹੁ ਬਹੁ ਬਿਧ ਭਾਤ ਕਰ। ਹਰੀ ਨੇ ਜੋ ਅਵਤਾਰ ਧਾਰੇ ਨੇ, ਉਹਨਾਂ ਦੀ ਅਧਕਤਾ ਕਰਕੇ ਜੋ ਉਪਾਸ਼ਨਾ ਕਰਨੀ ਹੈ, ਬਹੁਤ ਪ੍ਰਕਾਰ ਦੀ, ਇਹ ਬਹੁਤ ਪ੍ਰਕਾਰ ਦਾ ਪਾਠ ਹੁੰਦਾ, ਰੇਸ਼ਮ ਲੱਗਿਆ ਹੋਇਆ ਪ੍ਰਕਾਸ਼ ਰਿਹਾ। ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ, ਜਿਹਨੇ ਹਿਰਦੇ ਅੰਦਰ ਵਿਵੇਕ ਧਾਰਿਆ ਉਹ ਕੋਈ ਸਮਝਣੇ ਵਾਲਾ ਇਹ ਗੱਲ ਨੂੰ ਸਮਝਦਾ। ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ, ਪਰ ਇਸ ਵਿਵੇਕ ਨੂੰ ਉਹੀ ਪੁਰਸ਼ ਸਮਝਦਾ ਜਿਹਨੂੰ ਵਾਹਿਗੁਰੂ ਸਮਝਾਵੇ। ਆਪਾਂ ਸਮਝਾ ਕੇ ਜ਼ੋਰ ਲਾ ਕੇ ਦੇਖ ਲਓ, ਨਹੀਂ ਸਮਝਦੇ। ਮੈਂ ਕਈਆਂ ਨੂੰ ਸਮਝਾਇਆ ਵੀ ਆਹ ਗੱਲ ਐਂ ਹੁੰਦੀ, ਆਹ ਪੂਰੀ ਸੱਚਾਈ ਸ਼ੀਸ਼ੇ ਵਾਂਗੂ ਮੂਹਰੇ ਰੱਖ ਦੇਈ ਦੀ ਕਈਆਂ ਦੇ, ਉਹ ਬਈ ਆਹ ਕੰਮ ਕਰ ਲਓ ਇਹ ਫਾਇਦਾ ਨਾ। ਉਹ ਐਸੇ ਅੜੀਅਲ ਹੁੰਦੇ ਨੇ, ਉਹ ਸਮਝਦੇ ਹੀ ਨਹੀਂ ਗੱਲ ਨੂੰ, ਪਿੱਛੇ ਨੂੰ ਭੱਜ ਲੈਂਦੇ ਉਲਟਾ। ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਕਰ, 647 ਅੰਕ 'ਤੇ ਫਰਮਾਉਂਦੇ ਮਹਾਰਾਜ ਕਥਨ ਕਰਦੇ ਆ, ਮੈਂ ਜਨ ਗੁਰਾਂ ਦੁਆਰਾ ਵਿਚਾਰ ਕੇ ਕਹਿੰਦਾ ਕਿ ਵਾਹਿਗੁਰੂ ਵਾਹਿਗੁਰੂ ਸਤ ਸਰੂਪ ਹੈ, ਉਸੇ ਦਾ ਜਾਪ ਕਰੋ ਜ਼ਿਆਦੇ, ਉਹੀ ਸਭ ਤੋਂ ਸਿਰੇ 'ਤੇ ਹੈ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣੈ। ਵਾਹਿਗੁਰੂ ਦੇ ਪਿਆਰ ਵਾਲੇ ਜੋ ਮਹਾਂਪੁਰਖ ਨੇ ਨਾ, ਉਹ ਭਾਵੇਂ ਕਿਸੇ ਦੇ ਪਰਥਾਏ ਹੁੰਦਾ ਸਬੱਬ ਅਤੇ ਸਾਖੀ ਬੋਲਦੇ ਨੇ, ਪਰ ਉਹ ਸਿੱਖਿਆ ਸਾਰੇ ਜਹਾਨ ਲਈ ਸਾਂਝੀ ਹੁੰਦੀ ਹੈ। ਜੋ ਗੁਰਮੁਖ ਪੁਰਸ਼ ਹੁੰਦਾ ਨਾ, ਉਹ ਵਾਹਿਗੁਰੂ ਦਾ ਡਰ ਧਾਰਨਾ ਕਰਦਾ ਅਤੇ ਆਪ ਕੀ ਕਰਦਾ, ਉਹ ਆਪਣੇ ਆਪ ਨੂੰ ਪਛਾਣਦਾ ਹੈ ਡਰ ਨੂੰ ਧਾਰ ਕਰਕੇ। ਜੇ ਕੋਈ ਮਹਾਂਪੁਰਖ ਕਿਸੇ ਇੱਕ ਨੂੰ ਕੋਈ ਗੱਲ ਕਹਿੰਦੇ, ਉਹ ਸਾਰਿਆਂ ਲਈ ਸਾਂਝੀ ਹੁੰਦੀ ਹੈ। ਭਾਈ ਗੁਰੂ ਨਾਨਕ ਦੇਵ ਜੀ ਨੇ ਜੇ ਸਿੱਖਿਆ ਦਿੱਤੀ ਹੈ, ਇਹ ਨਹੀਂ ਹੁੰਦਾ ਕਿ ਇਹ ਸਿੱਖਿਆ ਹੁਣ ਸ਼ੇਖ ਨੂੰ ਦਿੱਤੀ ਆ, ਉਹ ਸਾਰਿਆਂ ਲਈ ਸਾਂਝੀ ਹੈ। ਜੇ ਹਿੰਦੂ ਨੂੰ ਦਿੱਤੀ ਆ, ਉਹ ਵੀ ਸਾਰਿਆਂ ਲਈ ਸਾਂਝੀ ਹੈ। ਮੁਸਲਮਾਨ ਨੂੰ ਦਿੱਤੀ, ਉਹ ਵੀ ਸਾਰਿਆਂ ਲਈ ਸਾਂਝੀ ਹੈ। ਜੇ ਸਿੱਖ ਨੂੰ ਦਿੱਤੀ, ਉਹ ਵੀ ਸਾਰਿਆਂ ਲਈ ਸਾਂਝੀ ਹੈ। ਹੁਣ ਇਹ ਤਾਂ ਅਲੱਗ ਅਲੱਗ ਨਾਂ ਨੇ, ਹਿੰਦੂ ਮੁਸਲਮਾਨ ਸਿੱਖ ਈਸਾਈ ਜਿੰਨੇ ਨਾਂ ਰੱਖੇ, ਹੈ ਤਾਂ ਬੰਦਾ ਹੀ ਹੈ ਨਾ। ਅਸਲ ਗੱਲ ਤਾਂ ਬੰਦੇ ਦੀ ਵੀ ਉਹ ਹੈ, ਸਾਰੇ ਬੰਦੇ ਅਤੇ ਗੁਰਬਾਣੀ ਦਾ ਉਪਦੇਸ਼ ਸਾਰਿਆਂ ਨੂੰ ਇੱਕ ਜੈਸਾ ਹੀ ਹੈ। ਸਾਰਿਆਂ ਨੂੰ ਸਮਝਾਇਆ ਹੀ ਹੋਇਆ, ਉਹਨਾਂ ਨੇ ਕਿਸੇ ਨਾਲ ਈਰਖਾ ਵੈਰ ਭਾਵਨਾ ਨਹੀਂ ਕੀਤੀ ਹੈ। ਮਹਾਰਾਜ ਨੇ ਕਿਸੇ ਨੂੰ ਇਹ ਨਹੀਂ ਸਮਝਿਆ ਕਿ ਇਹ ਛੋਟਾ ਬੜਾ ਨਹੀਂ, ਉਹਨਾਂ ਤਾਂ ਬਣਾਈ ਉਹਨਾਂ ਨੇ, ਅਤੇ ਉਹ ਬਣਾ ਕੇ ਫਿਰ ਉਹ ਈਰਖਾ ਕਿਉਂ ਕਰਨਗੇ ਕਿਸੇ ਨਾਲ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਸਤਿਗੁਰ ਤਾਂ ਸਭ ਦਾ ਹੀ ਭਲਾ ਚਾਹੁੰਦੇ ਨੇ। ਗੁਰਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਹੁਣ ਗੁਰਾਂ ਦੀ ਕਿਰਪਾ ਨਾਲ ਸੋ ਜੀਵਤ ਭਾਵ ਤੋਂ ਮਰੇ ਨਾ ਪਹਿਲਾਂ, ਮਹਾਰਾਜ ਜੀ ਕਹਿੰਦੇ, ਤਾਂ ਗੁਰਾਂ ਦੇ ਮੰਤਰ ਉੱਤੇ ਮਨ ਮੰਨ ਜਾਂਦਾ, ਫਿਰ ਮਨ ਹੀ ਤੇ ਮਨ ਮਾਨੈ, ਮੰਤਰ ਦੇ ਉੱਤੇ ਮਨ ਮੰਨ ਜਾਂਦਾ। ਜਿਨ੍ਹਾਂ ਪੁਰਸ਼ਾਂ ਨੂੰ ਮਨ ਦੀ ਪ੍ਰਤੀਤੀ ਨਹੀਂ ਹੈ, ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਉਹ ਪੁਰਸ਼ ਪਖੰਡ ਸਹਿਤ ਗਿਆਨ ਦੀਆਂ ਗੱਲਾਂ ਨੂੰ ਕੀ ਕਥਨ ਕਰਦੇ ਨੇ। ਨਾਨਕ ਸੇ ਕਿਆ ਕਥਾ ਗਿਆਨੈ, ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਉਹ ਗਿਆਨ ਦੀਆਂ ਗੱਲਾਂ ਕੀ ਕਰਦੇ ਨੇ, ਐਵੇਂ ਲੋਕਾਂ 'ਚ ਟਾਰਾਂ ਮਾਰਨ ਦਾ ਕੀ ਫਾਇਦਾ। ਮਹੱਲਾ ਤੀਜਾ। ਗੁਰਮੁਖ ਚਿੱਤ ਨਾ ਲਾਇਓ, ਅੰਤ ਦੁੱਖ ਪਹੁੰਚਾਇਆ, ਅੰਦਰੋਂ ਬਾਹਰੋਂ ਅੰਧਿਆ, ਸੁੱਧ ਨਾ ਕਾਈ ਪਾਏ। ਮਹਾਰਾਜ ਕਹਿੰਦੇ, ਭਾਈ ਗੁਰਾਂ ਦੁਆਰੇ ਤੂੰ ਚਿੱਤ ਨੂੰ ਨਹੀਂ ਲਾਇਆ ਨਾਮ ਸਿਮਰਨ ਦੇ ਵਿੱਚ, ਇਸ ਲਈ ਅੰਤ ਨੂੰ ਦੁੱਖ ਹੀ ਆ ਕੇ ਪਹੁੰਚਿਆ ਤੈਨੂੰ। ਤੂੰ ਅੰਦਰੋਂ ਬਾਹਰੋਂ ਅੰਨਾ, ਤੈਂ ਕੋਈ ਵੀ ਸੋਝੀ ਨਹੀਂ ਪਾਈ, ਕੋਈ ਚੱਜ ਦਾ ਕੰਮ ਨਹੀਂ ਕੀਤਾ ਅੱਜ ਤੱਕ। ਗੁਰਮੁਖ ਚਿੱਤ ਨਾ ਲਾਇਓ, ਗੁਰਾਂ ਦੁਆਰਾ ਤੂੰ ਚਿੱਤ ਨੂੰ ਨਹੀਂ ਲਾਇਆ, ਗੁਰਮੁਖ ਬਣ ਕੇ ਚਿੱਤ ਨਹੀਂ ਲਾਇਆ ਤੂੰ, ਇਸੇ ਕਰਕੇ ਤੈਨੂੰ ਅੰਤ ਨੂੰ ਦੁੱਖ ਹੀ ਆਉਣਾ ਅਤੇ ਦੁੱਖ ਹੁਣ ਹੋ ਹੀ ਰਿਹਾ। ਇਹ ਤਾਂ ਉਹ ਗੱਲ ਹੋ ਗਈ। ਇਸ ਪ੍ਰਕਾਰ ਪੰਡਿਤ ਤਿਨਕੀ ਬਰਕਤੀ, ਸਭ ਜਗਤ ਖਾਹੇ ਜੋ ਰੱਤੇ ਹਰ ਨਾਏ, ਜਿਨ ਗੁਰ ਕੈ ਸ਼ਬਦ ਸਲਾਹਿਆ, ਹਰ ਸਿਉ ਰਹੇ ਸਮਾਏ। ਮਹਾਰਾਜ ਕਹਿੰਦੇ, ਪੰਡਿਤ ਜਿਹੜੇ ਜੀਵ ਹਰੀ ਨਾਮ 'ਚ ਰੰਗੇ ਹੋਏ ਨੇ, ਉਹਨਾਂ ਦੀ ਬਰਕਤ ਸਾਰਾ ਸੰਸਾਰ ਖਾਂਦਾ, ਕਮਾਈ ਇੱਕ ਜਾਣਾ ਕਰਦਾ ਅਤੇ ਖਾਂਦੀ ਸਾਰੀ ਦੁਨੀਆ। ਇਸ ਕਰਕੇ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਲਾਹਿਆ, ਉਹ ਹਰੀ ਦੇ ਨਾਲ ਹੀ ਅਭੇਦ ਹੋ ਗਏ ਨੇ। ਸੋ ਬਰਕਤੀ ਪਾਠ ਨਹੀਂ ਕਰਨਾ, ਅਧਿਕ ਨਹੀਂ ਲਾਉਣੀ। ਪੰਡਿਤ ਤਿਨਕੀ ਬਰਕਤੀ, ਸਭ ਜਗਤ ਖਾਏ ਬਰਕਤੀ, ਉਹਨਾਂ ਦੀ ਬਰਕਤ ਜਿਹੜੀ ਹੁੰਦੀ ਹੈ ਉਹ ਸਾਰਾ ਉਹਨਾਂ ਦੀ ਬਰਕਤ ਕਰਕੇ ਸਾਰਾ ਜਗਤ ਖਾ ਰਿਹਾ, ਭਾਵ ਉਹਨਾਂ ਦੀ ਕਮਾਈ ਕਰਕੇ। ਕਮਾਈ ਇੱਕ ਨੇ ਕੀਤੀ, ਖਾਂਦੀ ਸਾਰੀ ਦੁਨੀਆ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ, ਕਹਿੰਦੇ ਪੁੱਤਰ ਜੀ ਤੁਸੀਂ ਰੋਟੀ ਦੀ ਚਿੰਤਾ ਨਾ ਕਰਿਓ, ਤੁਹਾਡੇ ਆਸਰੇ ਤਾਂ ਕਰੋੜਾਂ ਲੋਕ ਰੋਟੀ ਖਾਣਗੇ। ਇਸ ਕਰਕੇ ਮਹਾਰਾਜ ਕਹਿੰਦੇ, ਨਾਮ ਜਪਣ ਵਾਲਿਆਂ ਦੇ ਆਸਰੇ ਕਰੋੜਾਂ ਦੁਨੀਆ ਰੋਟੀ ਖਾਂਦੀ ਆ। ਪੰਡਿਤ ਦੂਜਾ ਪਾਏ ਬਰਕਤ ਨਾ ਹੋਵੇ, ਨਾ ਧਨ ਪੱਲੇ ਪਾਏ, ਪੜ ਥੱਕੇ ਸੰਤੋਖ ਨਾ ਆਇਓ, ਆਂਦਿਨ ਜਲਤ ਵਿਹਾਏ। ਮਹਾਰਾਜ ਕਹਿੰਦੇ ਪੰਡਿਤ ਦਵੈਸ਼ ਭਾਜ ਜਿਹੜੀ ਆ ਬਰਕਤ ਨਹੀਂ ਹੁੰਦੀ ਅਤੇ ਨਾ ਹੀ ਉਹਨਾਂ ਦੇ ਪੱਲੇ 'ਚ ਧਨ ਪੈਂਦਾ। ਗ੍ਰੰਥਾਂ ਨੂੰ ਪੜ੍ਹ ਕੇ ਥੱਕ ਤਾਂ ਗਏ ਨੇ ਪਰ ਸੰਤੋਖ ਨਹੀਂ ਆਇਆ, ਉਹਦਾ ਰਾਤ ਦਿਨ ਸੜਦਿਆਂ ਹੀ ਵਿਹਾਏ ਤੋਂ ਭਾਵ ਬਤੀਤ ਹੋ ਜਾਂਦਾ। ਇਸ ਪ੍ਰਕਾਰ ਬਰਕਤ ਹੁੰਦੀ, ਜਿਵੇਂ ਘਰੇ ਕਹਿੰਦੇ ਪੈਸਾ ਤਾਂ ਬਹੁਤ ਆਉਂਦਾ ਪਰ ਬਰਕਤ ਨਹੀਂ ਪੈਂਦੀ, ਜਾਂਦਾ ਖਾਨੀ ਕਿੱਧਰ ਨੂੰ ਹੈ, ਇਹ ਬਰਕਤ ਹੁੰਦੀ ਹੈ। ਮਹਾਂਪੁਰਖ 5 ਕਿਲੋ ਜਲੇਬੀਆਂ ਲੈ ਕੇ 5 ਲੱਖ ਬੰਦੇ ਨੂੰ ਖਵਾ ਦੇਣ, ਇੰਨੀ ਪਾਵਰ ਹੁੰਦੀ ਹੈ ਕਿ ਇਹ ਬਰਕਤ ਹੁੰਦੀ ਹੈ। ਜਿਹੜੀ ਚੀਜ਼ ਨੂੰ ਹੱਥ ਲਾ ਦਿੰਦੇ ਨੇ ਉਹ ਮੁੱਕਦੀ ਨਹੀਂ, ਮੁੱਕਦੀ ਨਹੀਂ, ਜਿਉਂ ਅਰਦਾਸ ਕਰਦੇ ਆ। ਇੱਕ ਵਾਰ ਗੁਰੂ ਸਾਹਿਬ ਦੇ ਅੱਗੇ ਖੜ ਕੇ ਅਰਦਾਸ ਕਰਦੇ, ਕਲਾ ਆਪ ਜੀ ਕੀ ਵਰਤੇ, ਪ੍ਰਸ਼ਾਦੇ ਨੂੰ ਭੋਗ ਲਵਾਉਂਦੇ ਆਪਾਂ, ਮਹਾਰਾਜ ਕਲਾ ਆਪ ਜੀ ਕੀ ਵਰਤੇ, ਹੁਣ ਜਿੰਨੀ ਮਰਜ਼ੀ ਸੰਗਤ ਆ ਕੇ ਛਕੀ ਜਾਵੇ ਮੁੱਕਦਾ ਹੀ ਨਹੀਂ, ਅਤੇ ਹੋਰ ਥਾਵਾਂ 'ਤੇ ਡੰਡੇ ਖੜਕ ਜਾਂਦੇ ਨੇ, ਉੱਥੇ ਮੁੱਕ ਵੀ ਜਾਂਦਾ। ਕੂਕ ਪੂਕਾਰ ਨਾ ਚੁੱਕਈ ਨਾ ਸੰਸਾ ਵਿੱਚ ਹੋ ਜਾਏ, ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉੱਠ ਜਾਏ। ਉਹਨਾਂ ਦੀ ਕੂਕ ਪੁਕਾਰ ਹੁੰਦੀ, ਉੱਚੀ ਪੁਕਾਰ ਦੂਰ ਨਹੀਂ ਹੁੰਦੀ ਅਤੇ ਨਾ ਹੀ ਹਿਰਦੇ 'ਚੋਂ ਸੰਸਾ ਜਾਂਦਾ। ਉਹਨਾਂ ਦੀ ਕੂਕ ਪੁਕਾਰ ਪਈ ਹੋ ਜਾਂਦੀ, ਉਹਨਾਂ ਦੀ ਕੂਕ ਪੁਕਾਰ ਖਤਮ ਹੀ ਨਹੀਂ ਹੁੰਦੀ। ਮਹਾਰਾਜ ਕਥਨ ਕਰਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ, ਜਿਹੜੇ ਜੀਵ ਨਾਮ ਜਪੇ ਤੋਂ ਬਿਨਾਂ ਨੇ ਨਾ, ਉਹ ਕਾਲੇ ਮੂੰਹ ਵਾਲੇ ਜਮਦੂਤਾਂ ਨਾਲ ਉੱਠ ਕੇ ਚੱਲੇ ਨੇ। ਮੂੰਹ ਕਾਲਾ ਉੱਠ ਜਾਏ, ਉਹਦਾ ਮੂੰਹ ਕਾਲਾ ਪਹਿਲਾਂ ਹੀ ਹੋ ਜਾਂਦਾ। ਜਿਹਦਾ ਮੂੰਹ ਕਾਲਾ ਹੈ ਉਹਨੂੰ ਪਛਾਣ ਲੈਂਦੇ, ਜਾਂ ਵੀ ਸਾਡੇ ਨਾਲ ਦਾ ਹੀ ਆਲ ਆ, ਵੀ ਇਹਨੂੰ ਲੈ ਕੇ ਚੱਲੋ। ਜਿਹਦਾ ਨਾਨਕ ਤੇ ਮੁੱਖ ਉਜਲੇ ਉਹਨੂੰ ਥੋੜ੍ਹੇ ਲਿਜਾਊਗਾ, ਉਹਨੂੰ ਤਾਂ ਉਜਲੇ ਮੁੱਖ ਵਾਲੇ ਸ਼ਹੀਦ ਸਿੰਘ ਆਉਣਗੇ ਲੈਣ, ਜਾਂ ਮਹਾਰਾਜਾ ਆਉਣਗੇ। ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ। ਇਹ ਚੌਥੇ ਪਾਤਸ਼ਾਹ ਫਰਮਾਉਂਦੇ ਪਿਆਰੇ ਹਰੀ, ਕਿਰਪਾ ਕਰਕੇ ਗੁਰੂ ਸੱਜਣਾਂ ਨਾਲ ਮਿਲਣਾ ਕਰੋ ਜੀ। ਮੈਂ ਗੁਰਾਂ ਦੇ ਨਾਲ ਮਿਲ ਕੇ ਤੇਰੀ ਪ੍ਰਾਪਤੀ ਦੇ ਪੰਥ ਹੁੰਦਾ ਰਸਤੇ ਨੂੰ ਦਸਾਈ ਤੋਂ ਭਾਵ ਪੁੱਛਣਾ ਕਰਾਂ, ਪੰਥ ਦਸਾਵਾਂ ਨਿੱਤ ਖੜੀ। ਜਿਵੇਂ ਪਹਿਲਾਂ ਮਾਰਾਂ ਛੱਕਿਆਂ 'ਚ ਦੱਸਿਆ ਨਾ ਆਪਾਂ ਨੂੰ, ਦਸਾਵਾਂ ਤੋਂ ਭਾਵ ਪੁੱਛਣਾ। ਜੋ ਹਰ ਦੱਸੇ ਮਿੱਤ ਤਿਸ ਹਉ ਬਲ ਜਾਈ। ਜਿਹੜਾ ਕੋਈ ਹਰੀ ਮਿੱਤਰ ਦਾ ਰਸਤਾ ਦੱਸਦਾ ਮੈਂ ਉਹ ਤੋਂ ਬਲਿਹਾਰ ਬਲਿਹਾਰ ਜਾਵਾਂ, ਬਲਿਹਾਰ ਜਾਂਦਾ ਕਹਿੰਦੇ ਉਹਦੇ ਤੋਂ ਮੈਂ। ਗੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਤੇ ਆਈ। ਉਹਨਾਂ ਦੇ ਨਾਲ ਮੈਂ ਗੁਣਾਂ ਦੀ ਨਾ ਭਾਈਵਾਲੀ ਕਰਦਾ, ਉਹਨਾਂ ਨੂੰ ਲੈਂਦਾ ਗੁਣ ਉਹਨਾਂ ਤੋਂ, ਬਈ ਆਹ ਗੁਣ ਮੈਨੂੰ ਦਿਓ, ਆਹ ਗੁਣ ਮੈਨੂੰ ਦਿਓ। ਸੋ ਜਿਹੜੇ ਹਰੀ ਨਾਮ ਦੇ ਧਿਆਈ ਨੇ, ਧਿਆਈ ਹੁੰਦੇ ਧਿਆਉਣ ਵਾਲੇ, ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਨਾ, ਸੋ ਕਾਲ ਕਾ ਅਰਾਧੀ, ਕਾਲ ਕਾ ਅਰਾਧੀ, ਅਰਾਧੀ ਹੋ ਗਿਆ ਅਰਾਧਨੇ ਵਾਲਾ। ਇੱਥੇ ਉਹ ਚੀਜ਼ ਆਈ ਜੋ ਹਰੀ ਨਾਮ ਦੇ ਧਿਆਈ ਬਣੇ ਨੇ, ਧਿਆਉਣ ਵਾਲੇ ਬਣੇ ਨੇ। ਮਹਾਂਕਾਲ, ਕਾਲ ਕਾ ਅਰਾਧੀ, ਮਹਾਂਕਾਲ ਦਾ ਵੀ ਜੋ ਕਾਲ ਆ, ਕਾਲ ਪੁਰਖ, ਉਹਦਾ ਅਰਾਧੀ ਬਣਿਆ। ਇਹ ਜਿਹੜੇ ਛੋਟੇ ਦਿਮਾਗ ਵਾਲੇ ਲੋਕ ਹੁੰਦੇ ਆ, ਨਿੱਕੀਆਂ ਨਿੱਕੀਆਂ ਬੁੱਧੀਆਂ, ਕੋਈ ਭਾਵੇਂ ਪੜ੍ਹ ਲਿਖ ਜਾਣ, ਇਸ ਲਾਈਨ ਦੇ ਵਿੱਚ ਜਿਹੜੇ ਗੁਰਮਤ ਵਿੱਚ ਅਨਪੜ੍ਹ ਜੇ ਲੋਕ ਨੇ, ਉੱਧਰ ਤਾਂ ਬਥੇਰਾ ਪੜ੍ਹੇ ਹੋਏ ਆ। ਉਹ ਜੋ ਅੱਖਰ ਜੋੜ ਜੋੜ ਕੇ ਉਹ 'ਚ ਕਾਲ ਕਾ ਲਿਖਿਆ, ਉੱਥੇ ਇੰਨੀ ਛੇਤੀ ਨਹੀਂ ਤੁਹਾਨੂੰ ਸਮਝ ਲੱਗਣੀ ਕਿਸੇ ਨੂੰ। ਮਤਾ ਆਖਿਓ ਸਾਨੂੰ ਅੱਜ ਗੁਰੂ ਘਰ ਦੀ ਸਮਝ ਲੱਗ ਗਈ, ਜਾਂ ਗੁਰੂ ਸਾਹਿਬਾਂ ਦੀ ਲੱਗ ਗਈ, ਜਾਂ ਬਾਣੀ ਦੀ ਲੱਗ ਗਈ, ਜਾਂ ਦਸਮ ਦੀ ਸਮਝ, ਤੁਹਾਡੇ ਵੱਸ ਦੀ ਗੱਲ ਨਹੀਂ ਇਹ। ਇਹ ਤਾਂ ਇਸ ਗੁਰਮਤ ਦੇ ਜਿਹੜੇ ਪੰਥੀ ਨੇ ਉਹਨਾਂ ਨੂੰ ਸਮਝ ਲੱਗਦੀ ਅਸਲ ਗੱਲ ਹੈ ਕੀ ਹੈ। ਉਹ ਬਾਹਰ ਕਈ ਆਪਣੇ ਨੰਬਰ ਬਣਾਉਣ ਨੂੰ ਹੀ ਰੌਲਾ ਪਾਉਂਦੇ ਰਹਿੰਦੇ ਨੇ, ਵੀ ਸਾਡੇ ਲੋਕਾਂ 'ਚ ਹੋ ਵੀ ਬੱਲੇ, ਵੀ ਇਹ ਬੰਦੇ ਨੂੰ ਬੜਾ ਗਿਆਨ ਹੈ। ਇਹੋ ਜਿਹਾ ਨਕਲੀ ਖਰੜ ਗਿਆਨੀਆਂ ਤੋਂ ਬਚ ਕੇ ਰਿਹਾ ਕਰੋ। ਹਰ ਸੇਵੀ ਪਿਆਰਾ ਨਿੱਤ ਸੇਵ ਹਰ ਸੁੱਖ ਪਾਈ। ਪਿਆਰੇ ਹਰੀ ਨੂੰ ਕਹਿੰਦੇ ਹਰ ਰੋਜ਼ ਨਿਤਾ ਪ੍ਰਤੀ ਮੈਂ ਸੇਵਦਾ, ਕਿਉਂਕਿ ਹਰੀ ਦੇ ਸੇਵਨ ਕਰਕੇ ਹੀ ਸੁੱਖ ਨੂੰ ਪਾਈਦਾ। ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ। ਤਿਸ ਸਤਿਗੁਰੂ ਤੋਂ ਮੈਂ ਬਲਿਹਾਰ ਜਾਂਦਾ, ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸੋਝੀ ਪਾਤੀ, ਹੁਣ ਗਿਆਨ ਦੇ ਦਿੱਤਾ।